करता पुरुष निरपौ निर्वैर अकाल मूरत अजूनी सैपुर प्रसाद जप आद सच जोगाद सच सच नानक होती थी सच कवन बदाई कह सको बे अंत गुणिता कर कृपा मोहे नाम देखो नानक दर सरिता कर कृपा मोहे नाम देखो नानक दर सरिता सतनाम तनु वाखे गुरु साहिब जियो मेरे सिख सुनो पुत भाईओ मेरा हर पाणा आओ मैं पास जियो मेरे सिख सुनो पुत भाईओ मेरा हर पाणा आओ मैं पास जियो हर पाणा गुर पाया मेरा हर प्रभ करे शाबाश जियो भगत सतगुर पुरख सोई जिस हर प्रभ पाण पावे आनंद अनहद वजह वाजे हर आप गल मिलावे तुसी पुत भाई परिवार मेरा मन वेखो कर निर्जास जियो तुर लिखया परवाना फिरै नाही गुर जाए हर प्रभ पास जियो सतगुर पाणे अपने वह परवार सधाया मत मैं पिछे कोई रोवती तो मैं मूल ना पाया नित पै जै नित बिगसै इस मित की पैज पावे तुसी विचार देखो पुत भाई हर सतगुरु पहनावे सतगुरु पर तख हुंदे वह राज आप टिकाया सब सिख बंदप पुत भाई रामदास पैरी पाया सतगुरु पर तख हुंदा वह राज आप टिकाया सब सिख बंदप पुत भाई रामदास पैरी पाया। वाहिगुरु जी का खालसा, वाहिगुरु जी की फतेह। परम सम्मान योग साहिब सतगुरु तन तन गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सतसंगी जनों, उस परम पिता परमेश्वर जी दी मेर कृपा दा सदका सतगुरां जी दी चरण शरण विच बैठ करके हजूर दे अमृत बचन कीर्तन विचार सरवण करण दा सुभाग प्राप्त होया। पिछले ऐतवार तों जो संगत दे हुकम मुताबक राम कली अद दी विचार प्रारंभ कीती गई सी, बाबा सुंदर जी दा उचारण कीता होया ए पवित्र बचन राम कली सद, जिस दियां छे पौड़ियां ने, दो पौड़ियां दी विचार आपां पिछले ऐतवार कीती सी। अगलियां दो पौड़ियां दा पाठ गुरु कृपा दे नाल आप जी ने हुण सरवण कीता है, जिस दी विचार गुरु कृपा और आप साध संगत दी आशीष नाल कीती जानी। पिछे अर्ज कीती सी बाबा सुंदर जी बचन करदे ने कि धन गुरु नानक साहिब जी दी कृपा और गुरु अंगद साहिब जी दी मेहरम दा सदका धन गुरु अमरदास महाराज जी परम पदवी ते विराजमान ने, ते बाबा सुंदर जी कहंदे ने धन गुरु अमरदास उस परिपूर्ण वाहगुरु जी दे नाम विच लीन ने, ते जदो उस करते पुरख वाहगुरु निरंकार दे घर वलों सदा आ गया। विचार पिछे कीती सी जदो सदा आया ते धन गुरु अमरदास जी ने अरदास कीती, ए मेरे मालक एक बख्श कृपालता कर, अपने दरो करो मेरी झोली विच नाम दी दात पा दे, मेरे अंदर नू नाम नल भरपूर कर दे, तेरी याद मेरे अंदर टिकी रहे, ते ओ नाम जिस नू देख के जमदूत भी पै खांदे ने, ओ नाम जेड़ा विखम रस्ते ते साथी बन जांदा है, तेरा सदा मैनू कबूल है। ते जदो इन्ने बचन कह ते बाबा सुंदर जी कहंदे ने प्रभु ने प्रसन्न होके धन गुरु अमरदास महाराज जी नू शाबाश के धन धन कहे शाबाश जियो। इथो तक विचार हो चुकी सी, आओ करो कृपा साध संगत आशीष बख्शो हजूर दे इस अगले अमृत बचन दी विचार गुरबाणी पै भावना विच रह के कर सकिए। प्यार अदब दे नाल उचारण करो जी सतनाम श्री वाहे गुरु जी, करो बख्शिश गुरमुखो फिर उचारण करो जी सतनाम श्री वाहे गुरु जी। बाबा सुंदर जी बख्शिश पै करदे ने कि जदो उस निरंकार प्रभु दे घर वलों सद आई है ते धन गुरु अमरदास महाराज जी ने अपने सिखां नूं अपने पुत्रां नूं अपने भरावां नूं कोल बुलाया ते अपने वलों धन गुरु अमरदास जी ने ए वचन कीते। बाबा सुंदर जी मुताबक हजूर कहन लगे मेरे सिख सुनो पुत भाईओ, ए गुरु अमरदास जी फरमाउंदे पए ने, ए मेरे सिखो हे मेरे पुत्रो, ते साहिब गुरु अमरदास कहंदे ने हे भरावो मेरे सिख सुनो ਉਤ ਭਾਈਓ ਮੇਰਾ ਹਰ ਭਾਣਾ ਇਹ ਦਰ ਤੇ ਮੇਰੇ ਹਰੀ ਦਾ ਇਹ ਭਾਣਾ ਇਹ ਆਗਿਆ ਇਹ ਰਜ਼ਾ ਇਹ ਹੁਕਮ ਆ ਗਿਆ ਕੀ ਹੁਕਮ ਆਇਆ ਆਓ ਮੈਂ ਪਾਸ ਜੀਓ ਮੈਂ ਪਾਸ ਦਾ ਅਰਥ ਪ੍ਰਭੂ ਜੀ ਪੁਕਾਰ ਕੇ ਕਹਿ ਰਹੇ ਨੇ ਕਿ ਹੇ ਅਮਰਦਾਸ ਜੀ ਹੁਣ ਤੁਸੀਂ ਮੇਰੇ ਕੋਲ ਆ ਜਾਓ ਇਹ ਸਿੱਖੋ ਪੁੱਤਰੋ ਭਰਾਵੋ ਇਹ ਮੇਰੇ ਮਾਲਕ ਦੀ ਰਜ਼ਾ ਆਈ ਏ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਤੇ ਸਾਹਿਬ ਕਹਿੰਦੇ ਨੇ ਹਰ ਭਾਣਾ ਜੋ ਮੇਰੇ ਹਰੀ ਦਾ ਭਾਣਾ ਉਹਦੀ ਰਜ਼ਾ ਏ ਤੇ ਸਾਹਿਬ ਕਹਿਣ ਲੱਗੇ ਗੁਰ ਭਾਇਆ ਉਹ ਗੁਰੂ ਅਮਰਦਾਸ ਨੂੰ ਚੰਗੀ ਲੱਗਦੀ ਏ ਮੇਰਾ ਹਰ ਪ੍ਰਭ ਕਰੇ ਆਬਾਸ ਜੀਓ ਤੇ ਜਿਨੂੰ ਵਾਹਿਗੁਰੂ ਜੀ ਦੀ ਰਜ਼ਾ ਭਾਣਾ ਚੰਗਾ ਲੱਗ ਜਾਏ ਮੇਰਾ ਕਰਤਾ ਪੁਰਖ ਵਾਹਿਗੁਰੂ ਉਹਨੂੰ ਸ਼ਾਬਾਸ ਕਹਿੰਦਾ ਉਹਨੂੰ ਧੰਨ ਧੰਨ ਕਹਿੰਦਾ ਸਾਹਿਬ ਨੇ ਪਹਿਲਾ ਬਚਨ ਤਾਂ ਕੀਤਾ ਵੀ ਹਰੀ ਦਾ ਭਾਣਾ ਜਿਨੂੰ ਚੰਗਾ ਲੱਗ ਜਾਏ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਜਿਨੂੰ ਨਿਰੰਕਾਰ ਦਾ ਭਾਣਾ ਚੰਗਾ ਲੱਗਦਾ ਉਹੀ ਭਗਤ ਹੈ ਉਹੀ ਮਹਾਂਪੁਰਸ਼ ਹੈ ਉਹੀ ਸਤਿਗੁਰੂ ਹੈ ਤੇ ਸਾਹਿਬ ਕਹਿੰਦੇ ਨੇ ਉਹਦੇ ਜੀਵਨ ਅੰਦਰ ਮੇਰਾ ਮਾਲਕ ਫਿਰ ਖੇੜਾ ਤੇ ਆਨੰਦ ਬਖਸ਼ ਦਿੰਦਾ ਪਹਿਲਾ ਬਚਨ ਅੱਜ ਦੀ ਪੌੜੀ ਵਿਚ ਕੀਤਾ ਹਰੀ ਦਾ ਭਾਣਾ ਮੈਨੂੰ ਚੰਗਾ ਲੱਗੇ ਤੇ ਦੂਸਰਾ ਬਚਨ ਕਰਦੇ ਨੇ ਪੁੱਤਰੋ ਭਰਾਵੋ ਜੋ ਮੇਰੇ ਮਾਲਕ ਨੇ ਪਰਵਾਨਾ ਭੇਜ ਦਿੱਤਾ ਉਹਦੇ ਭੇਜੇ ਨੂੰ ਕੋਈ ਮੋੜ ਨਹੀਂ ਸਕਦਾ ਮੇਰੇ ਮਾਲਕ ਦੀ ਰਜ਼ਾ ਅੱਗੇ ਸੀਸ ਝੁਕਾਉਂਦਿਆਂ ਹੋਇਆ ਇਹ ਉਹਨੇ ਸੱਦ ਭੇਜੀਏ ਤੇ ਇਥੋਂ ਕੂਚ ਕਰਨਾ ਪੈਣਾ ਸਤਿਗੁਰੂ ਨੇ ਇਕ ਪੌੜੀ ਵਿਚ ਇਹ ਬਚਨ ਕੀਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਕਿ ਜਦੋਂ ਮਾਲਕ ਸੱਦਾ ਭੇਜ ਦੇ ਤੇ ਉਸ ਦੇ ਸੱਦੇ ਨੂੰ ਮੋੜਨ ਵਾਲਾ ਕੌਣ ਹੈ ਸਾਹਿਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ ਤੇ ਸਾਹਿਬ ਨੇ ਮੌਤ ਦੇ ਸੱਦੇ ਸਬੰਧੀ ਕਈ ਉਦਾਹਰਣਾਂ ਪ੍ਰਮਾਣ ਦੇ ਕੇ ਇਸ ਮਨ ਨੂੰ ਸਮਝਾਇਆ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤ ਬਚਨ ਆਪਾਂ ਰੋਜ਼ ਪੜ੍ਹਨੇ ਆ ਜਦੋਂ ਗੁਰੂ ਕਾ ਸਿੱਖ ਰਾਤ ਨੂੰ ਵਿਸ਼ਰਾਮ ਕਰਦਾ ਤੇ ਸਤਿਗੁਰੂ ਦੇ ਅੰਮ੍ਰਿਤ ਬਚਨ ਸੋਹਿਲਾ ਸਾਹਿਬ ਜੀ ਦੀ ਬਾਣੀ ਵਿਚੋਂ ਹਜ਼ੂਰ ਦਾ ਪਹਿਲਾ ਸ਼ਬਦ ਜਦੋਂ ਪੜ੍ਹਨ ਲੱਗਦਾ ਤੇ ਉਸ ਵਕਤ ਦੇ ਵਿਚ ਵੀ ਮੇਰੇ ਦਾਤੇ ਨੇ ਮਾਲਕ ਦੇ ਸੱਦੇ ਦਾ ਜ਼ਿਕਰ ਕੀਤਾ ਸਾਹਿਬ ਬਚਨ ਕਰਦੇ ਨੇ ਉਦਾਹਰਨ ਭਾਵੇਂ ਇਕ ਦੁਨਿਆਵੀ ਲੈਂਦੇ ਨੇ ਦਾਤਾ ਜੀ ਕਿਰਪਾ ਕਰਦੇ ਨੇ ਕਹਿੰਦੇ ਨੇ ਧਰਤੀ ਦੇ ਲੋਕੋ ਉਸ ਦੇ ਸੱਦੇ ਨੂੰ ਕਿਸ ਨੇ ਮੋੜਨਾ ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਜਦੋਂ ਬੱਚੀ ਜਵਾਨ ਹੋ ਜਾਏ ਤੇ ਮਾਤਾ ਪਿਤਾ ਉਸ ਬੱਚੀ ਦੇ ਲਈ ਘਰ ਲੱਭਦੇ ਨੇ ਇਹਦੇ ਹੱਥ ਪੀਲੇ ਕਰ ਲੜ ਲਾ ਕੇ ਇਹਨੂੰ ਸਾਈਂ ਦੇ ਘਰ ਤੋਰ ਦੇਈਏ ਸਾਹਿਬ ਸਿਰਫ ਇਕ ਉਦਾਹਰਨ ਦੇ ਰਹੇ ਨੇ ਕਿ ਉਹਦੇ ਪਰਵਾਨੇ ਉਹਦੀਆਂ ਚਿੱਠੀਆਂ ਨੂੰ ਲਿਖੀਆਂ ਨੂੰ ਕੌਣ ਮੋੜ ਸਕਦਾ ਤੇ ਸਾਹਿਬ ਗੁਰੂ ਨਾਨਕ ਦੇਵ ਕਿਰਪਾ ਕਰਦੇ ਨੇ ਕਹਿੰਦੇ ਨੇ ਜਦੋਂ ਬੱਚੀ ਲਈ ਰਿਸ਼ਤਾ ਲੱਭ ਜਾਏ ਤੇ ਪਰਤ ਕੇ ਆਪਾਂ ਸਮਾਂ ਨਿਸ਼ਚਿਤ ਕਰਨੇ ਆ ਪਹਿਲਾਂ ਸਾਲ ਮੁਕਰਰ ਕੀਤੇ ਜਾਂਦੇ ਸਨ ਸਾਲ ਦਾ ਮਕੀਨਾ ਨਿਸ਼ਚਿਤ ਕੀਤਾ ਜਾਂਦਾ ਸੀ ਮਕੀਨੇ ਵਿਚ ਤਰੀਕ ਮੁਕਰਰ ਕੀਤੀ ਜਾਂਦੀ ਸੀ ਦਿਨ ਮੁਕਰਰ ਕਰਕੇ ਇਥੋਂ ਤੱਕ ਕਿ ਸਮਾਂ ਵੀ ਨਿਸ਼ਚਿਤ ਕੀਤਾ ਜਾਂਦਾ ਸੀ ਤੇ ਇਸ ਦਿਨ ਬਰਾਤ ਆਵੇਗੀ ਤੇ ਦਿਨ ਦੇ ਇਸ ਵੇਲੇ ਅਸੀਂ ਬੱਚੀ ਦੀ ਡੋਲੀ ਆਪਣੇ ਘਰੋਂ ਤੋਰ ਦੇਣੀ ਸਾਹਿਬ ਕਹਿੰਦੇ ਨੇ ਕਦੀ ਤੱਕੋ ਤਾਂ ਸਹੀ ਇਕ ਬੱਚੀ ਜਵਾਨ ਹੋਵੇ ਤੇ ਪਿਤਾ ਦੇ ਘਰ ਨੂੰ ਛੱਡਣ ਲਈ ਸਾਲ ਮਹੀਨਾ ਦਿਨ ਤੇ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ ਪਰ ਦੁਨੀਆਂ ਦੇ ਲੋਕੋ ਇਹ ਜੀਵ ਵੀ ਇਕ ਉਸ ਬੱਚੀ ਦੀ ਤਰ੍ਹਾਂ ਆਮ ਬੱਚੀ ਦਾ ਤਾਂ ਜਨਮ ਤੋਂ ਬਾਅਦ ਜਵਾਨੀ ਦੇ ਵੇਲੇ ਸਮਾਂ ਨਿਸ਼ਚਿਤ ਕਰਨੇ ਆ ਪਰ ਖੇ ਮੇਰੇ ਕਰਤੇ ਪੁਰਖ ਵਾਹਿਗੁਰੂ ਜਿਸ ਦਿਨ ਇਸ ਜੀਵ ਦਾ ਇਸ ਮਨੁੱਖ ਦਾ ਜਨਮ ਹੋਇਆ ਹੈ ਉਸ ਵੇਲੇ ਸਾਲ ਵੀ ਮੁਕਰਰ ਹੋ ਚੁੱਕਾ ਹੈ ਮਕੀਨਾ ਵੀ ਨਿਸ਼ਚਿਤ ਹੋ ਚੁੱਕਾ ਹੈ ਤੇ ਮਕੀਨੇ ਦੀਆਂ ਉਹ ਘੜੀਆਂ ਵੀ ਮੁਕਰਰ ਹੋ ਚੁੱਕੀਆਂ ਨੇ ਜਿਸ ਦਿਨ ਦੁਨੀਆਂ ਤੋਂ ਕੂਚ ਕਰਨੇ ਤੇ ਸਾਹਿਬ ਕਹਿੰਦੇ ਨੇ ਆਓ ਸੱਤ ਸੰਗੀ ਜਨੋ ਉਹ ਚਿੱਠੀ ਹਰ ਘਰ ਵਿਚ ਆ ਚੁੱਕੀ ਏ ਉਸ ਪਰਵਾਨੇ ਨੂੰ ਕੋਈ ਮੋੜ ਨਹੀਂ ਸਕਦਾ ਆਓ ਮੈਨੂੰ ਅਸੀਸ ਦਿਓ ਤਾਂ ਜੋ ਮੈਂ ਮੇਰੀ ਮੇਰੇ ਸਾਈ ਨਾਲ ਬਣ ਆ ਗਏ ਸਾਹਿਬ ਨੇ ਉਸ ਸੱਦੇ ਦਾ ਜ਼ਿਕਰ ਕੀਤਾ ਹਜ਼ੂਰ ਕਹਿੰਦੇ ਨੇ ਸੰਬਤ ਹਾਂ ਹਾਂ ਲਿਖਿਆ ਜਾ ਚੁੱਕਾ ਜਿੱਦਣ ਕੂਚ ਕਰਨੇ ਲਿਖਿਆ ਪਰਵਾਣੇ ਨੂੰ ਕੌਣ ਮੋੜ ਸਕਦਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਂ ਚੜੀਆਂ ਕਿਉਂ ਹੋਵੇ ਸਾਹਿਬ ਚੋਂ ਮੇਲ ਤੇ ਲੱਗੇ ਦੱਸੋ ਖਾਂ ਕਿਹੜਾ ਘਰ ਏ ਜਿਹਦੇ ਵਿਚ ਪਰਵਾਨਾ ਨੀ ਆਇਆ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਤੇ ਸਾਹਿਬ ਕਹਿੰਦੇ ਨੇ ਸੱਦਣ ਹਾਰਾ ਸਿਮਰੀਏ ਨਾਨਕ ਛੇ ਤੇ ਅਵਨ ਉਹ ਵਿਆਹ ਦੀ ਚਿੱਠੀ ਮੌਤ ਦਾ ਪਰਵਾਨਾ ਤਾਂ ਤੇਰੇ ਘਰ ਵੀ ਆ ਚੁੱਕਾ ਸਾਹਿਬ ਬਾਬੇ ਫਰੀਦ ਨੇ ਇਹ ਕਿਰਪਾ ਕਰਕੇ ਬਚਨ ਕੀਤੇ ਨੇ ਆਪਾਂ ਪੜ੍ਹਨੇ ਆ ਜਿੱਤ ਦਿਹਾੜੈ ਧਨ ਵਰੀ ਆਏ ਲੈ ਲਿਖਾਏ ਇਹ ਜੀਵ ਰੂਪ ਇਸਤਰੀ ਜਿਸ ਦਿਨ ਇਸ ਦੁਨੀਆਂ ਤੋਂ ਕੂਚ ਕਰਨਾ ਉਸ ਸਾਹੇ ਨੂੰ ਤੂੰ ਲਿਖਾ ਕੇ ਆਈ ਏ ਜਿਸ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲੈ ਆਏ ਉਹਦੇ ਪਰਵਾਨੇ ਨੂੰ ਉਹਦੀ ਚਿੱਠੀ ਨੂੰ ਕੋਈ ਰੋਕ ਨਹੀਂ ਸਕਦਾ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਬਚਨ ਕੀਤੇ ਨੇ ਸਾਹਿਬ ਬਾਬੇ ਫਰੀਦ ਦੇ ਸ਼ਲੋਕਾਂ ਵਿਚ ਅਰਜ ਕਰਨੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹ ਕੇਵਲ ਮਨੁੱਖ ਲਈ ਨਹੀਂ ਬਾਬਾ ਜੀ ਕਹਿੰਦੇ ਨੇ ਜਦੋਂ ਮੈਂ ਚਾਰ ਚੁਫੇਰੇ ਝਾਤੀ ਮਾਰਨਾ ਵਾ ਤੇ ਸਾਈ ਤੇਰੇ ਸੱਦੇ ਦੀ ਆਵਾਜ਼ ਹਰ ਇਕ ਥਾਂ ਤੋਂ ਮੈਨੂੰ ਸੁਣਾਈ ਪਈ ਦਿੰਦੀ ਏ ਕਹਿਣ ਲੱਗੇ ਰੁੱਤ ਜਿਹੜੀ ਏ ਉਹ ਕਦੀ ਟਿਕੀ ਨਹੀਂ ਰਹਿੰਦੀ ਮਨੁੱਖ ਨੇ ਕਿੱਥੇ ਟਿਕੇ ਰਹਿਣਾ ਜੇ ਗਰਮੀ ਦੀ ਰੁੱਤ ਆਈ ਏ ਤੇ ਕਿੰਨੇ ਕੁ ਦਿਨ ਇਸ ਰੁੱਤ ਨੇ ਟਿਕਣਾ ਇਸ ਤੋਂ ਬਾਅਦ ਬਰਸਾਤ ਵੀ ਆਏਗੀ ਸਰਦੀ ਵੀ ਆਏਗੀ ਬਸੰਤ ਦੀ ਰੁੱਤ ਆਏਗੀ ਪਤਝੜ ਆਉਂਦੀ ਪਈ ਏ ਕਹਿਣ ਲੱਗੇ ਰੁੱਤ ਕਦੀ ਇਕ ਟਿਕੀ ਨਹੀਂ ਰਹਿੰਦੀ ਤੇ ਸਾਹਿਬ ਕਹਿੰਦੇ ਨੇ ਜਦੋਂ ਪਤਝੜ ਦੇ ਵੇਲੇ ਰੁੱਖਾਂ ਦੇ ਪੱਤੇ ਹਰੇ ਤੋਂ ਪੀਲੇ ਹੋ ਜਾਂਦੇ ਨੇ ਤੇ ਪੀਲੇ ਹੋਣ ਤੋਂ ਬਾਅਦ ਟਾਹਣੀ ਤੋਂ ਟੁੱਟਦੇ ਨੇ ਤੇ ਉਦੋਂ ਮਨ ਵਿਚ ਆਉਂਦਾ ਮਣਾ ਕਿ ਇਹ ਪੱਤੇ ਸਦਾ ਟਿਕੇ ਨੀ ਰਹਿਣੇ ਤੇ ਅੱਗੋ ਉਥੋਂ ਵੀ ਤੇਰੇ ਸੱਦੜੇ ਦੀ ਆਵਾਜ਼ ਆਉਂਦੀ ਏ ਕਿ ਭਲਿਆ ਰੁੱਤਾਂ ਵੀ ਟਿਕਦੀਆਂ ਨਹੀਂ ਚੇਤੇ ਰੱਖ ਮੌਸਮ ਵੀ ਟਿਕਦੇ ਨਹੀਂ ਤੇ ਜਿਹੜੇ ਪੱਤੇ ਅੱਜ ਹਰੇ ਤੇ ਕੋਮਲ ਨੇ ਇਕ ਦਿਨ ਪੀਲੇ ਹੋ ਕੇ ਇਨ੍ਹਾਂ ਨੇ ਟੁੱਟ ਜਾਣੇ ਤੇ ਜਿਸ ਮਨੁੱਖ ਤੂੰ ਦੇਈ ਦਾ ਮਾਨ ਕਰਨੇ ਇਹਨੇ ਵੀ ਸਦਾ ਟਿਕੇ ਨੀ ਰਹਿਣਾ ਰੱਬ ਦਾ ਸੱਦਾ ਆਇਆ ਤੇ ਇਕ ਦਿਨ ਇਹਨੇ ਵੀ ਕੂਚ ਕਰ ਜਾਣ ਸਾਹਿਬ ਨੇ ਅੰਮ੍ਰਿਤ ਬਚਨ ਕੀਤਾ ਕਹਿਣ ਲੱਗੇ ਰੁੱਤ ਫਿਰੀ ਬਣ ਕੰਬਿਆ ਜਦੋਂ ਰੁੱਤ ਫਿਰੀ ਦਾ ਅਰਥ ਤਬਦੀਲ ਹੋਈ ਸਮਾਂ ਲੰਘਿਆ ਤੇ ਜੰਗਲ ਜਿਹੜਾ ਕੰਬਿਆ ਦਾ ਅਰਥ ਉਹਦੇ ਅੰਦਰ ਤਬਦੀਲੀ ਆਉਣ ਲੱਗੀ ਕੰਬ ਗਿਆ ਰੁੱਤ ਫਿਰੀ ਬਣ ਕੰਬਿਆ ਪੱਤ ਚੜੇ ਚੜ ਪਾਏ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾ ਉਨਾ ਹੈ ਚਾਰ ਚਫੇਰਾ ਟੱਕਿਆ ਕੋਈ ਥਾਂ ਐਸੀ ਨੀ ਮਿਲੀ ਜਿਹੜਾ ਦਾਵਾ ਕਰਕੇ ਕਹਿੰਦਾ ਹੋਵੇ ਮੈਂ ਸਦਾ ਲਈ ਰਹਿਣਾ ਇਹ ਬਾਬੇ ਫਰੀਦ ਨੇ ਤਾਂ ਮਨੁੱਖ ਦੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਨ ਦੇ ਲਈ ਬੜੇ ਅੰਮ੍ਰਿਤ ਬਚਨ ਕਹਿ ਕੇ ਸਾਨੇ ਅੰਦਰ ਨੂੰ ਤਰਵਾਸ ਦਿੱਤੀ ਕਿ ਕੂਚ ਸਭ ਨੇ ਕਰਨੇ ਬਾਬਾ ਫਰੀਦ ਜੀ ਕਹਿੰਦੇ ਨੇ ਸਰਦੀ ਤੇ ਗਰਮੀ ਤੋਂ ਬਚਣ ਲਈ ਮਨੁੱਖ ਨੂੰ ਤਨ ਢੱਕਣ ਦੇ ਲਈ ਬਸਤਰ ਚਾਹੀਦਾ ਗਰਮੀ ਤੋਂ ਬਚਣ ਲਈ ਸਰਦੀ ਤੋਂ ਬਚਣ ਲਈ ਸਰੀਰ ਦੀ ਹਿਫਾਜ਼ਤ ਲਈ ਕੱਪੜਾ ਅਤ ਜ਼ਰੂਰੀ ਏ ਤੇ ਸਹਿ ਬਾਬਾ ਫਰੀਦ ਕਹਿੰਦੇ ਨੇ ਜਦੋਂ ਮਨੁੱਖ ਕੱਪੜਾ ਖਰੀਦਣ ਜਾਂਦਾ ਏ ਤੇ ਜਿਸ ਦੁਕਾਨ ਤੋਂ ਕੱਪੜਾ ਖਰੀਦਦਾ ਖਰੀਦਣ ਤੋਂ ਪਹਿਲਾਂ ਕੱਪੜੇ ਨੂੰ ਹੱਥ ਵਿਚ ਪਕੜਦਾ ਤੇ ਪੁੱਛਦਾ ਇਸ ਕੱਪੜੇ ਦੀ ਵਾਰੰਟੀ ਇਹਦੀ ਮਿਆਦ ਕੀ ਏ ਕਿੰਨੇ ਕੁ ਦਿਨ ਇਹ ਕੱਪੜਾ ਕੱਢ ਜਾਏਗਾ ਤੇ ਵੇਚਣ ਵਾਲਾ ਦੱਸ ਦਿੰਦਾ ਇਹ ਸਾਲ ਛੇ ਮਹੀਨੇ ਜਿਤਨਾ ਉਹਨੂੰ ਪਤਾ ਉਹ ਕਹਿੰਦਾ ਵੀ ਇੰਨਾ ਸਮਾਂ ਕੱਪੜਾ ਨਾ ਛਿਜੇਗਾ ਨਾ ਇਸ ਕੱਪੜੇ ਨੇ ਪਾਟਣਾ ਤੇ ਪਰਤ ਕੇ ਇਸੇ ਕੱਪੜੇ ਨੂੰ ਲੈ ਕੇ ਦਰਜੀ ਦੇ ਕੋਲ ਜਾਂਦਾ ਤੇ ਛੀਣ ਤੋਂ ਪਹਿਲਾਂ ਉਹਨੂੰ ਪੁੱਛਦਾ ਸੱਜਣਾ ਜਿਸ ਧਾਗੇ ਨਾਲ ਤੂੰ ਕੱਪੜੇ ਨੂੰ ਸੀਨ ਲੱਗਾ ਮੈਨੂੰ ਇੰਨਾ ਕੁ ਦੱਸ ਦੇ ਇਸ ਧਾਗੇ ਦੀ ਮਿਆਦ ਕਿੰਨੀ ਹੋਵੇ ਕਿ ਇਸ ਧਾਗਾ ਟੁੱਟੇਗਾ ਨਹੀਂ ਛੀਣ ਉਧੜੇਗੀ ਤਾਂ ਨਹੀਂ ਧਾਗਾ ਘੱਸ ਕੇ ਨਿਕਲੇਗਾ ਤੇ ਨਹੀਂ ਤੇ ਛੀਣ ਵਾਲਾ ਵੀ ਉਸ ਧਾਗੇ ਦੀ ਵਾਰੰਟੀ ਮਿਆਦ ਦੱਸ ਦਿੰਦਾ ਹੈ ਤੇ ਬਾਬਾ ਜੀ ਕਹਿੰਦੇ ਨੇ ਮੈਨੂੰ ਇਕ ਗੱਲ ਦੀ ਹੈਰਾਨਗੀ ਆਉਂਦੀ ਏ ਇਹ ਮਨੁੱਖ ਤੇਰੇ ਤੇ ਕੱਪੜੇ ਪਾਉਣ ਵਾਲੇ ਦੀ ਵੀ ਮਿਆਦ ਹੈ ਜਿਹਦੇ ਨਾਲ ਕੀਤਾ ਜਾਣਾ ਉਹਦੀ ਵੀ ਮਿਆਦ ਹੈ ਪਰ ਮੈਨੂੰ ਇਕ ਗੱਲ ਤੂੰ ਦਾਅਵੇ ਨਾਲ ਦੱਸ ਸਕਣਾ ਕਿ ਜਿੰਨੀ ਦੇਰ ਤੱਕ ਕੱਪੜੇ ਨੇ ਸੀ ਕੇ ਤੇਰੇ ਘਰ ਆਉਣਾ ਉਨੀ ਦੇਰ ਤੱਕ ਤੇਰੇ ਸਰੀਰ ਦੀ ਮਿਆਦ ਹੈ ਕਿ ਤੇਰੇ ਸਰੀਰ ਵਿਚ ਜਿੰਦ ਰਹੇਗੀ ਕਿ ਨਹੀਂ ਰਹੇਗੀ। ਤੇਰਾ ਤਾਂ ਯਕੀਨ ਇਸ ਛਿਣ ਦਾ ਨਹੀਂ। ਫਿਰ ਨਾਲ ਉਨ੍ਹਾਂ ਬਚਨ ਕੀਤਾ, ਕੱਪੜੇ ਪਾਟ ਜਾਣ ਉਹ ਤਾਂ ਸੂਈ ਧਾਗੇ ਨਾਲ ਕੀਤੇ ਜਾ ਸਕਦੇ ਨੇ, ਉਹਨੂੰ ਤਾਂ ਟਾਕੀ ਲਾ ਕੇ ਆਪਾਂ ਜੋੜ ਸਕਦੇ ਹਾਂ, ਪਰ ਸੱਚ ਜਾਣੀ ਇਹ ਮਨੁੱਖ ਕੱਪੜੇ ਕੀਤੇ ਹੋਏ ਪਾਟੇ ਹੋਏ ਪਰਤ ਕੇ ਕੀਤੇ ਜਾਂਦੇ ਨੇ, ਪਰ ਜਿਹੜੀ ਜਿੰਦ ਇਕ ਵਾਰੀ ਸਰੀਰ ਵਿਚੋਂ ਨਿਕਲ ਜਾਏ ਦੁਨੀਆਂ ਦਾ ਕੋਈ ਸੂਈ ਧਾਗਾ ਨਹੀਂ ਕਿ ਰੱਬ ਦੇ ਆਏ ਹੋਏ ਪਰਵਾਨੇ ਨੂੰ ਮੋੜ ਕੇ ਉਸ ਜਿੰਦ ਨੂੰ ਪਰਤ ਕੇ ਸਰੀਰ ਵਿਚ ਟਿਕਾ ਸਕੇ। ਸਤਿਗੁਰੂ ਨੇ ਕਿਰਪਾ ਕਰ ਅੰਮ੍ਰਿਤ ਬਚਨ ਕੀਤੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਕਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ। ਕਿੰਥੜ ਦਾ ਅਰਥ ਏ ਗੋਦੜੀ, ਮੇਖ ਦਾ ਅਰਥ ਏ ਟਾਂਕੇ। ਕੇ ਇਹ ਮਨੁੱਖ ਤੂੰ ਪਾਟੀ ਕੋਈ ਗੋਦੜੀ ਨੂੰ ਤਾਂ ਟਾਂਕੇ ਲਾ ਸਕਨੇ, ਕਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ। ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ, ਜਿੱਦਣ ਵਾਹਿਗੁਰੂ ਦਾ ਸਦੜਾ ਆ ਗਿਆ ਆਪਣੀ ਆਪਣੀ ਵਾਰੀ, ਸਾਰਿਆਂ ਨੇ ਇਥੋਂ ਕੂਚ ਕਰ ਜਾਣੀ। ਸਤਿਗੁਰੂ ਨੇ ਕਿਰਪਾ ਕਰ ਸਮਝਾਉਣ ਦੇ ਲਈ ਇਕ ਹੋਰ ਪ੍ਰਮਾਣ ਬਖਸ਼ਿਸ਼ ਕੀਤਾ। ਕਹਿਣ ਲੱਗੇ, ਮਾਲਕ ਦਾ ਸੱਦਾ ਆ ਜਾਏ ਉਹਦੇ ਭਾਣੇ ਨੂੰ ਮੰਨਣ ਦੇ ਵਿਚ ਹੀ ਸੁਖ। ਸਾਹਿਬ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਅੰਮ੍ਰਿਤ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰੂ ਰਾਗ ਅੰਦਰ। ਹਜ਼ੂਰ ਕਹਿੰਦੇ ਨੇ, ਆ ਸ਼ਰੀਰ ਤੇ ਸ਼ਰੀਰ ਵਿਚ ਰਹਿਣ ਵਾਲੀ ਆਤਮ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਹਜ਼ੂਰ ਕਹਿੰਦੇ ਨੇ, ਮੈਂ ਆਤਮਾ ਔਰ ਸ਼ਰੀਰ ਦੋਨਾਂ ਦੀ ਆਪਸ ਵਿਚ ਗੱਲਬਾਤ ਸਰਵਣ ਕੀਤੀ। ਆਤਮਾ ਤੇ ਇਹ ਦੇਹ, ਜਿੰਦ ਤਾਂ ਸ਼ਰੀਰ, ਜੋ ਆਪਸ ਵਿਚ ਇਨ੍ਹਾਂ ਨੇ ਗੁਫ਼ਤਗੂ ਕੀਤੀ। ਸਾਹਿਬ ਕਹਿੰਦੇ ਨੇ, ਦੁਨੀਆਂ ਦੇ ਲੋਗੋ, ਮੈਂ ਅਸਲੀਅਤ ਉਹ ਤੁਹਾਡੇ ਤੱਕ ਪਹੁੰਚਾਣੀ ਚਾਹੁੰਦਾ ਵਾ। ਪੁੱਛੀਏ ਖਾਂ ਗੁਰੂ ਅਰਜੁਨ ਦੇਵ ਜੀ ਨੂੰ, ਸਿਰਫ ਅਰਜ ਕਰ ਰਿਹਾ ਵਾ, ਵਾਹਿਗੁਰੂ ਦੇ ਆਏ ਹੋਏ ਪਰਵਾਨੇ ਨੂੰ ਉਹਦੇ ਸੱਦੇ ਨੂੰ ਕਿੰਨੇ ਮੇਟ ਲੈਣੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਕਾਇਆ ਲਈ ਸ਼ਬਦ ਵਰਤੇ ਨੇ ਇਕ ਇਸਤਰੀ ਦਾ ਰੂਪ, ਤੇ ਆਤਮਾ ਲਈ ਸ਼ਬਦ ਵਰਤੇ ਨੇ ਇਕ ਪਤੀ ਦਾ ਰੂਪ। ਸਾਹਿਬ ਕਹਿੰਦੇ ਨੇ, ਇਸ ਕਾਇਆ ਨੇ, ਇਸ ਸਰੀਰ ਰੂਪੀ ਇਸਤਰੀ ਨੇ, ਦੇਹ ਰੂਪ ਪਤਨੀ ਨੇ ਇਕ ਦਿਨ ਆਤਮਾ ਨੂੰ ਕਿਹਾ, ਹੇ ਆਤਮਾ ਪਤੀ, ਆ ਦੇਖ ਕਿੰਨੀ ਦੇਰ ਤੱਕ ਤੂੰ ਮੇਰੇ ਨਾਲ ਰਹਿੰਦਾ, ਸਾਰੇ ਲੋਕ ਮੈਨੂੰ ਸਤਿਕਾਰ ਦਿੰਦੇ ਨੇ, ਸਾਰੇ ਮੈਨੂੰ ਅਦਬ ਦਿੰਦੇ ਨੇ, ਪਰ ਮੈਂ ਇਕ ਤੇਰੇ ਤੋਂ ਬਚਨ ਲੈਣਾ ਚਾਹੁੰਦੀ ਹਾਂ। ਆਤਮਾ ਪੁੱਛਦਾ, ਦੱਸ। ਤੇ ਕਾਇਆ ਕਹਿੰਦੀ, ਮੈਨੂੰ ਵਾਅਦਾ ਕਰ, ਮੇਰੇ ਨਾਲ ਬਚਨ ਕਰ ਕਿ ਤੂੰ ਮੈਨੂੰ ਕਦੀ ਵੀ ਛੱਡ ਕੇ ਨਹੀਂ ਜਾਏਗਾ, ਤੂੰ ਹੈ ਤਾਂ ਮੇਰੀ ਕੀਮਤ ਏ, ਤੇ ਜਿੱਦਣ ਤੂੰ ਛੱਡ ਕੇ ਚਲਾ ਗਿਆ ਤੇਰੀ ਕਿਸੇ ਨੇ ਸਾਰ ਨਹੀਂ ਲੈਣੀ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਆਤਮਾ ਹੱਥ ਪਿਆ, ਕਹਿਣ ਲੱਗਾ, ਭੋਲੀ ਕਾਇਆ, ਕਿਉਂ ਜਿਹੀਆਂ ਕੱਚੀਆਂ ਗੱਲਾਂ ਪਈ ਕਰਨੀ ਏ, ਇਹ ਗੱਲ ਤਾਂ ਤੇਰੀ ਬਿਲਕੁਲ ਦਰੁਸਤ ਹੈ ਕਿ ਜਿੰਨੀ ਦੇਰ ਤੱਕ ਮੈਂ ਤੇਰੇ ਅੰਦਰ ਟਿਕਿਆ ਵਾਂ ਓਨੀ ਦੇਰ ਤੱਕ ਤੇਰਾ ਅਦਬ ਏ, ਤੇ ਜਿੱਦਣ ਮੈਂ ਚਲਾ ਗਿਆ ਤੇਰਾ ਕਿਸੇ ਨੇ ਅਦਬ ਨਹੀਂ ਕਰਨਾ। ਪਰ ਦੂਜੀ ਗੱਲ ਤੂੰ ਕੱਚੀ ਪਈ ਕਰਨੀ ਏ ਕਿ ਮੈਨੂੰ ਬਚਨ ਦੇ ਕਿ ਆਤਮਾ ਤੂੰ ਮੈਨੂੰ ਕਦੀ ਛੱਡ ਕੇ ਨਹੀਂ ਜਾਏਗਾ। ਆਤਮਾ ਕਹਿੰਦਾ, ਇਹ ਗੱਲ ਝੂਠ ਹੈ। ਸਤਿਗੁਰੂ ਨੇ ਅੰਮ੍ਰਿਤ ਬਚਨ ਵੀ ਕੀਤੇ ਨੇ। ਆਪਾਂ ਜਦੋਂ ਹਜ਼ੂਰ ਦਾ ਬਚਨ ਪੜ੍ਹਨੇ, ਪਿੱਚਰ ਵਸੈ ਸੁਗੇਲੜੀ, ਪਿੱਚਰ ਸਾਥੀ ਨਾਲ, ਇਹਦਾ ਅਰਥ ਹੈ ਇਹ ਕਾਇਆ ਤੂੰ ਓਨੀ ਦੇਰ ਤੱਕ ਸੁਖੀ ਹੈ ਜਿੰਨੀ ਦੇਰ ਤੱਕ ਆਤਮਾ ਜਿੰਦ ਸਾਥੀ ਤੇਰੇ ਨਾਲ ਏ। ਪਿੱਚਰ ਵਸੈ ਸੁਗੇਲੜੀ, ਪਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਜਿੱਦਣ ਆਤਮਾ ਸਾਥੀ ਉੱਠ ਕੇ ਚਲਾ ਗਿਆ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਉਦਨ ਮੇਰੀ ਕਾਇਆ ਜਿੰਨਾ ਅਦਬ ਮਾਣ ਅੱਜ ਤੈਨੂੰ ਲੋਕ ਦਿੰਦੇ ਨੇ, ਜਿੱਦਣ ਵਿੱਚੋਂ ਸਰੀਰ ਦਿਓ ਆਤਮਾ ਨਿਕਲ ਗਿਆ, ਉਦਨ ਕਾਇਆ ਤੈਨੂੰ ਕਿਸੇ ਨੇ ਉਹ ਇੱਜ਼ਤ ਮਾਣ ਨਹੀਂ ਦੇਣਾ। ਕਹਿਣ ਲੱਗੇ, ਪਿੱਚਰ ਵਸੈ ਸੁਖੇਲੜੀ, ਪਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ, ਧਨ ਸੋ ਤੇਰਾ ਥਾਨ, ਪਿੱਚਰ ਵਸਿਆ ਕੰਤ ਕਰ, ਜਿਉ ਜਿਉ ਸਭ ਕਾ ਹਾਥ, ਜਾਂ ਉੱਚੀ ਚਲਕੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਇਹ ਕਾਇਆ ਜਿੱਦਣ ਕੰਤ ਆਤਮਾ ਚਲਾ ਗਿਆ, ਉਦਨ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। توجہ دینی. صاحب گرو ارجن دے مارو راگ وچ کہندے نے کہن لگے آتما کہندا ہے اے تایا اے گل کچی ہے تو کہنی اے میرے نال وعدہ کر مینوں چھڈ کے کدی نہیں جائے گا. آتما نے اگو سچ کیا کہن لگا کسے دی رضا وچ کسے دے پانے وچ تیرے کول آیا وا تے جدن او دی سد آ گئی میں او دن چھڈ کے چلے جانے ہی نہ اپنی مرضی نال تیرے کول آیا نہ مرضی نال تینو چھڈنا ہے. تے آتما دی گل سن کے کایا کہندی اے انے سال اکٹھے رہ کے بھی تینو میرے پرتی موہ نہیں. اگو آتما کہندا ہے پلیے جیو جیا تیرے کول مینوں ٹکانا ملیا ہے پتا نہیں میں کنے کو ایہو جا گھر بدل کے آیا تے 100 سال بھی تیرے وچ رہاں گا. سچ جانی میں جان لگیا تینو دسنا بھی نہیں کہ اج میں تینو چھڈ کے چلیا وا. صاحب نے امرت بچن کیتے کہن لگے تن کہے توں وس میں نالے تن دا ارتے کایا روپی استری آتما نو کہہ رہی ہے توں میرے نال رہی تن کہے توں وس میں نالے پرہ سکھ واسی بال کو پالے تجھے بنا ہو کت ہی نہ لکھے وچن دے چھوڑ نہ جا ساگے. اگو آتما کہندا پھر کیا ہو حکمی بندہ او پارو ٹھاکر جس کان نہ چھندا جچر راکھے جچر تم سنگ رہنا کیا سدے تاں اوڑ سدھاتا ہے. صاحب کہندے جو پرہ بچن کہے تن ساچے تن کچو نہ سمجھے چنچل کاچے اے کایا کچی او نو سمجھ نہیں تکی بور بور پری جی سنگ مانگ ہے او بات جانے کر ہاسا ہے. عرض کر رہا او دے سدے او دے پروانے نو کوئی روکن والا نہیں آئی آ گیا پھروں بلایا جدن او دا سدا آ گیا او دا پروانہ آیا انہیں آتما پتی نو بلا لیا آئی آ گیا پھروں بلایا نہ تن پوچھی نہ متا پکایا اوڑ چدایو چھوٹر ماٹی ایک نانک متن محاسا گے. جان لگیا آتما نے کایا نو دسیا بھی نہیں کہ اتنا سما تیرے نال بتیت کیتا ہے اج میں تینو چھڈ کے چلاوا. گرو امرداس کہندے نے میرے سکھو میرے بھراو پترو ایک گل سچ جانو میرے رب دا سدا آ گیا ہے تے او دے پروانے نو کوئی میٹ نہیں سکدا تے جے کتے گل شروع تو سمجھ پہ جائے کہ آپا سب نے اس دنیا تو کوچ کرنے ایک صوفی دے جیون نو پڑھیا انہیں رمز پری ایک گل کیتی تے واقعی اس گل نے اندر نو ٹمبیا. ایک کھینی تر لگا وچوں نکل کے ایک صوفی فقیر رب دے رنگ وچ رتیا تے سائیں دی یاد وی جڑیا اکثر او پنڈ تو باہر رہندا ہے. صرف ادھارن سمجھیا جے تے جدوں وی کوئی ادھارن دتی جاندی ہے او سمجھن دے لئیے نہ کہ آپا او دے ارتھ ہور کڈیے. جویں ہن پانی وچ پرمان آپا پڑھنے آ صاحب سروور نال گلاں کردے نے ہن پانی نال گل کرنی ایک ادھارن دتی ہے. کتے ستگرو کمل دے پھل نال گل کردے نے کتے مچھی دی ادھارن دیندے نے. حالانکہ منک نو سب تو اتم منیا ہے پر سمجھان لئی ادھارنا دوسریاں جوناں دیاں دتیاں جاندیاں نے. صرف منک جو کچھ اکھاں نال تکدا ہے اے دے سمجھ پے جائے او فقیر آئیں دے رنگ وچ رتا ہے تے اکثر جدوں کتے بہندا ہے او بھجن بندگی عبادت دی لوکاں نو پریرنا کردا ہے تے جڑے اندروں ٹکے نے او دی گل نو سمجھدے نے تے جڑے کیول چنچل برتی والے نے او مذاق اڑا کے فقیر دے جیون نو وی کچھ نہیں جاندے. ایک نوجوان نیم نال اونے فقیر دے در تے آونا ہے روز او دی سیوا وی ٹہل کرنی ہے پر جو کچھ فقیر کہندا ہے او دے کیتے تے کئی واری ہاتھی مذاق اڑا دیندا ہے. اج او نوجوان کہندا ہے بابا میں شہر نو چلیا وا ہو سکدا ہے شام نو میں تیرے کول نہ آوا. تے فقیر نے دیکھیا کنے سال ہو گئے نے آندیاں پر اے دے اندر کیوں تبدیلی نہیں. او فقیر کہندا ہے بیٹا میں تا شہر کدی گیا نہیں سمجھیو تو ایک کام کری جے شہر چلے تے تین چیزاں میریاں خرید کے لیا وی. اس نوجوان نے پوچھا بابا دس کہن لگا بیٹا تینو شاید یاد نہ رہن کاغذ تے لکھ لے پینسل لئی کاغذ تے لکھن لگا تے فقیر کہندا بیٹا پہلی چیز جیڑی خریدنی ہے او دا نام ہے ودے ودے. وہ نوجوان لکھن تو پہلا کہندا بابا میری اینی عمر ہو گئی ودے ودے کوئی کھان والی چیز ہے کہ پین والی ہے. کہن لگا بیٹا تو لکھ اے چیز تینو کوئی نہ کوئی ضرور دسے گا. پہلی چیز دا نام ہے ودے ودے تے دوسری لکھائی. کہن لگا بیٹا لکھ کٹے کٹے. وہ سوچی پی گیا بھی کٹے کٹے کیڑی چیز ہے. کہندا بیٹا تو لکھی جا. تیسری چیز منگائی کہندا لکھ بیٹا نہ ودے تے نہ کٹے. وہ سوچی پی گیا کہندا کھان والی چیز دا بھی اے نام نہیں ہو سکدے تین اے ودے ودے کٹے کٹے نہ ودے تے نہ کٹے. نہ تن تے بستر پان والی چیز دا نام ہے. پر چپ کر کے فقیر کی گل سن کے شہر چلا گیا. ہر ایک نو پوچھے کپڑے والی دکان تو پوچھا یہ تین آئٹم تین چیزاں ملن گیا. پنساری دی دکان تو پوچھا یہ تیرے کول تا تین چیزاں نہیں. کسی ہور کریانے دی دکان تو پوچھدا ہے یہ ودے ودے کٹے کٹے نہ ودے نہ کٹے یہ چیز تیرے تو لب جائے گی. جنوں پوچھنا انہاں ہس کے کہنا چلیا ان چیزاں دا نام ہی اج سنیا ہے تینوں کنے کہہ دتا ہے لے کے آوی. کہندا ایک فقیر رہندا ہے اونے مینوں کہہ کے بھیجیا ہے. اگوں لوگ کہندے نے تیرے نال اونے مزاق کیتا ہے تیری اونے ہانسی اڈائی ہے اے چیزاں تا کوئی ہے نہیں. نوجوان واپس تر پیا. کہندا فقیر نو جا کے کہاں گا لوگ تیری اینی مانتا مندے نے تیرا صدکار کردے نے اے تو میرے نال بھی مزاق کرنے چنچل گرتی تیرے وچ بھی ہے. جدو واپس تریا ہوں رستے رنگ رتڑا ہور مل گیا. سوچتا ہے کہ من وچو آواز آئی منا کہ فقیر دی رمز نہ ہووے ایدے تو پوچھ لے ہو سکتا ہے انہاں چیزاں دی جانکاری اینو ہووے. کول جا کے سادھو نو پوچھدا ہے بابا میں تیرے تو کچھ بچن تیرے تو کچھ پرشن پوچھ سکنا. کہن لگا بیٹا کیوں نہیں. اے کاغذ کڈ کے کہندا ہے بابا آ تین چیزاں کتے مل سکدیاں نے تے بول کے دسیا ودے ودے کٹے کٹے نہ ودے نہ کٹے. فقیر کھڑ کھڑا کے ہس پیا. کہندا بیٹا تین پہلی گل دس تینوں اے کنے کہیاں نے تینوں لکھ لکھائیاں کس نے نے. تے او سادھو دی گل سن کے نوجوان گمبھیر ہو گیا. کہندا گل کوئی پتے دی ہے. کہن لگا بابا میرے پنڈ وچ فقیر ہے کوئی اونوں چلا کوئی کملا کہندا ہے میں اودے کول جانا ضرور ہاں پر میں بھی ادب او نہیں کر سکیا اونے تینے چیزاں لکھائیاں نے. اس سادھو نے کیا کہندا ہے بیٹا کیڑا منوکھ ہے جدے کول اے تینے نہیں. کہن لگا میرے کول بھی ہیں. او فقیر کہندا کیوں نہیں. کہندا پھر دس انہاں تینا چیزاں دے ارتھ کی نے کٹے کٹے ودے ودے نہ ودے تے نہ کٹے. او کہندا بیٹا پھر انہاں دے اگے انہاں دے ارتھ لکھ. پینسل کڈی. او کہندا پتر جتھے ایک نمبر لکھیا ہے کہ ودے ودے ایدے سامنے لکھ دے ترشنا. منوک دا جنم ہوندا ہے جنم تو لے کے مرن تک جیڑی اندر دی برتی وادی ہے زیادہ تر او ترشنا دی برتی ہے تے انج وادی ہے کہ سیس کھٹے لاکھو اٹھتا وے ترپت نہ آوے مایا پاسا پاوے. بیٹا جیڑی چیز وادی ہے نا ودے ودے دا نام ترشنا ہے تے بابا کٹے کٹے. کہن لگے پتر اے دے سامنے لکھ دے عمر آرزا جنم تو بعد ود دی ترشنا ہی عام بندے دی کٹ دی او دی عمر ہے. اے کدی تو بابے کبیر دے بچن نہیں سنے کہ جنی جانت ست بڑا ہوتا ہے اتنا کو نہ جانے کہ دن دن عبد کٹتا ہے. کدی تو بچن نہیں سنے کہ دن تے پیر پیر تے کریاں آب کٹ ہے تن چیزیں جیڑی کٹ دی چیز بیٹا اینو عمر کہندے نے. ود دی کوئی ترشنا ہے کٹ دی کوئی عمر ہے. تے او نوجوان اکو دم اندروں چاؤ نال بھر گیا. تے کہندا بابا کیڑی چیز نہ ودے تے نہ کٹے. تے اگوں لکھدا بیٹا دسدا بیٹا ایدے سامنے لکھ دے سواس جن رب نے تیرے گن کے پا دیتے نے نہ ودنے نے نہ کٹنے نے اونے تو ہو کے جانے یہ بات اسے ساتھ نہیں ہو پائے تین گلا اونے دل کرائیاں ستگرو نے بانی وچ بھی یہی بخشش کی اج گرو امر داس دے بچن ول آؤ پروار سارا کول بلا لے ویسے جانا تا سب نے میں گرمکھا دا میرے ستگرو کی طاقت ہی آزاد بودھ ہے پر ساڈے لی ایک پورنے پہ پاندے نے کہ سائی نال جڑیا ہوئے گا جان تو پہلا کنا کھیڑا آواز دتی کہن لگے میرے سکھ کوڑی دی ویاخیا آرمب ہون لگی سکھ در سے میرے سکھو بابے بڈھے نو آواز ماری بھائی بلو نو آواز ماری بھائی پارو پرمہنس نو آواز ماری جتنے بھی سکھ کول نے انہاں نو بھی بلا لے کلے ایک جنے نو نہیں میرے سکھ سنو میرے سکھو میری گل سنو تے نال کہندے نے پوت بھائیو پتراں نو کول بلا لے بابا موہن جی تے بابا موہری جی دونوں پتر گرو امرداس جی دے چرناں وچ آ کھڑے ہو پتا جی حکم تے نال پھر بھرا وی بلائے نے گرو امرداس چار بھرا نے گرو امرداس جی دے سمیت کہن لگے میرے سکھ سنو پت بھائیو سکھو پترو بھراو میری گل سنو مہاراج حکم کرو کہن لگے میرا ہر بھانا میرے ہری دا بھانا میرے واہگرو جی دی آگیا اکھری ارت کردیا کیونکہ پچھلی وری بھی ارد کیتی سی کہ اس بانی دے ارت کردیا کئی وری عام طور تے منوخ اپنی مت نو ورت کے کرم کانڈا ول وی کھچن گے اس رسم نو کہن لگے میرا ہر بھانا میرے ہری دا بھانا میرے ہری دی آگیا آئی ہے کی آگیا آئی ہے آؤ میں پاس جیو اتھے میں دا ارتے واہگرو کہن لگے امرداس جی آؤ میں پاس جیو میری آگیا میرا بھانا میری رضا ہے کہ امرداس ہن تسی میرے کول آ جاؤ میں پاس در یہ نہیں کہ گرو امرداس کہندے نے میرے کول آؤ بانی وچ اک ہور وی پروان آندا ہے آپاں بابا جی دا بچن پڑھنے آپ سوارا ہے میں ملے اتھے میں ملے دا ارتھ وی واہگرو ہے واہگرو جی کہہ رہے نے کہن لگے میرے سکھ سنو پت بھائیو میرا ہر بھانا آؤ میں پاس جیو تے پھر پوچھدے نے سکھ داتا ہری دا بھانا کی ہو جا لگا تے گرو امرداس کہن لگے ہر بھانا گر پایا بابا سندر جی کہندے میرے ہری دا بھانا میرے واہگرو دی رضا گر پایا گرو نو چنگی لگی گرو امرداس نے ترک نہیں کیتا کہن لگے میرا ہر بھانا آؤ میں پاس جیو ہر بھانا گر پایا جدو گرو امرداس کہندے نے داتا تے تیری سادے تے میں کی چکانا وا تے واہگرو جی کی کہن لگے میرا ہر پرب کرے شاباش جیو میرے پربھو نے میرے نرنکار نے میرے کرتے پورکھ نے گرو امرداس جی نو شاباش دتی تن تن کے کیونکہ رب دی رضا اگے تھی چکا دتا ہے اے پھر اگے بچن کردے نے اچیا ستگرو اے بھانا اینا پوچھا ہے کہ گرو امرداس کہندے نے کہن نو پاویں کوئی بھگت کہی جائے کہن نو پاویں کوئی اپنے آپ نو سورما کہی جائے کہن نو پاویں کوئی ستگرو شبد جوڑ لے کہن نو پاویں کوئی اپنے آپ نو مہاپرخ کہی جائے پر کہن لگے اصل وچ کون مہاپرخ کون ستگرو حضور کہن لگے بھگت ستگر پرخ سوئی تیرے شبد ورتے نے بھگتی کرن والا بھگت ہووے تے ست گرو ہووے پرخ سوئی پرخ دا ارتھ ایتھے مہاپرش ہے بھگت ستگر پرخ سوئی کون جس ہر پر بھانا پاوے جنوں میرے واہگرو دا بھانا چنگا لگدا ہے اونوں بھگت ستگرو تے مہاپرش کہو تے جڑا بھانے اگے ترک کرے اونوں کیویں بھگت کہہ لانگے کدی ستگرو کے امرت بچن پڑھو کئی واری میں عرض کرنا ہونا میرے صاحب گرو امرداس جیڑی تسی آنند صاحب دی بانی بخشش کیتی نا سکھ نو پانا منن دا سبق تا آپ نے بانی وچ سکھا دتا ہے جیڑی رسم دتی کئی واری عرض کرنا ہونا جدو کتے رب ਸਿੱਖ ਨੂੰ ਪੁੱਤਰ ਦੀ ਦਾਤ ਦਿੰਦਾ ਤੇ ਅਰਦਾਸ ਕਰਨ ਤੋਂ ਪਹਿਲਾਂ ਗੁਰੂ ਘਰ ਜਦੋਂ ਬੱਚੇ ਨੂੰ ਲੈ ਕੇ ਆਉਂਦਾ ਏਕ ਬਣਾ ਕੇ ਲਿਆਇਆ ਤੇ ਅਰਦਾਸ ਕਰਦਾ ਨਾ ਤੇ ਨਾਮ ਰੱਖਣ ਤੋਂ ਪਹਿਲਾਂ ਭਾਈ ਸਾਹਿਬ ਪੜ੍ਹਦੇ ਨੇ ਤੇ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਤੇ ਜਦੋਂ ਪੁੱਤਰ ਜਵਾਨ ਹੋ ਜਾਏ ਪੁੱਤਰ ਨੂੰ ਵਿਆਹ ਚੱਲਿਆ ਹੋਵੇ ਗੁਰੂ ਕਾ ਸਿੱਖ ਕਰਮ ਕਾਂਡੀ ਨਾ ਤੇ ਜਦੋਂ ਚੱਲਿਆ ਤੇ ਉਦੋਂ ਫਿਰ ਦੇਗ ਬਣਾ ਅਰਦਾਸ ਕੀਤੀ ਲਾਵਾਂ ਕੋਈਆਂ ਤੇ ਅਰਦਾਸ ਹੋਈ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਜਦੋਂ ਭਾਈ ਭਿਖਾਰੀ ਵਰਗੇ ਦਾ ਪੁੱਤਰ ਜਵਾਨ ਵਿਆਹ ਵੇਲੇ ਚਲਾਣਾ ਕਰ ਜਾਏ ਫਿਰ ਦੇਗ ਬਣਾ ਕੇ ਕਹਿੰਦਾ ਕਰੋ ਅਰਦਾਸ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇੰਨੇ ਵੇਲੇ ਆਨੰਦ ਨੂੰ ਚੇਤੇ ਰੱਖਣਾ ਭਾਣੇ ਵਿਚ ਰਹਿਣਾ ਤੇ ਅਸਲ ਵਿਚ ਮਹਾਂਪੁਰਸ਼ ਭਗਤ ਸਤਿਗੁਰੂ ਹੋਵੇ ਜਿਹਨੂੰ ਸਾਈ ਦਾ ਭਾਣਾ ਭਾਵੇ ਇਹੀ ਬਚਨ ਬਾਬੇ ਫਰੀਦ ਨੇ ਕਹਿਣ ਲੱਗੇ ਦਰਿਆ ਵਧਿਆ ਪਿੰਡ ਨੂੰ ਢਾਹ ਲਾ ਕੇ ਰੋੜਨ ਲੱਗਾ ਤੇ ਆਵਾਜ਼ ਦੇ ਕੇ ਕਿਹਾ ਇਹ ਦਰਿਆ ਆਪਣੇ ਵਹਿਣ ਨੂੰ ਰੋਕ ਆ ਲੋਕ ਬੇਦੋਸ਼ ਇਹਨਾਂ ਨੂੰ ਰੋੜ ਕੇ ਲਿਜਾਣ ਲੱਗੇ ਇਹਨੂੰ ਵੀ ਲੇਖਾ ਦੇਣਾ ਪਏਗਾ ਅੱਗੋਂ ਦਰਿਆ ਪੁਕਾਰ ਕੇ ਕਹਿੰਦਾ ਸਾਈ ਦੇ ਰੰਗ ਵਿਚ ਰੱਤੇ ਹੋਏ ਬਾਬਾ ਤੈਨੂੰ ਪਤਾ ਮੇਰੇ ਵੱਸ ਕੁਝ ਨਹੀਂ ਇਧਰ ਰੱਬ ਦੀ ਰਜ਼ਾ ਤੇ ਉਹਦੀ ਰਜ਼ਾ ਵਿਚ ਹੀ ਤੁਰਨ ਦਾ ਆਨੰਦ ਹੁੰਦਾ ਸਾਹਿਬ ਦਾ ਅੰਮ੍ਰਿਤ ਬਚਨ ਹੁੰਦਾ ਕਹਿਣ ਲੱਗੇ ਕੰਧੀ ਵਹਿਣ ਨਾ ਢਾਏ ਉਹ ਵੀ ਲੇਖਾ ਦੇਵਣਾ ਤੇ ਦਰਿਆ ਕਹਿੰਦਾ ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਕਉ ਕਰੇ ਭਗਤ ਸਤਿਗੁਰ ਪੁਰਖ ਸੋਈ ਤੇ ਜਿਹਨੂੰ ਭਾਣਾ ਭਾਏ ਉਹਦਾ ਜੀਵਨ ਕੀ ਹੋ ਜਾਏ ਕਹਿਣ ਲੱਗੇ ਮਾਨ ਮੋਹ ਅਰ ਲੋਭ ਵਿਕਾਰਾ ਦੀਓ ਚੀਤ ਨਾ ਘਾਲਿਓ ਨਾਮ ਰਤਨ ਗੁਣਾਹਨ ਵਰਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਪ੍ਰੀਤ ਜੈਸੀ ਆਗਿਆ ਕੀਨੀ ਸਾਪੁਰ ਇਸ ਤੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਊਠ ਉਹ ਕੋ ਟੋਰਿਓ ਇਹਨੂੰ ਕਹਿੰਦੇ ਨੇ ਸਾਈ ਦੇ ਭਾਣੇ ਵਿਚ ਰਹਿਣਾ ਜੇ ਸੁਖ ਦੇ ਤਾਂ ਤੁਝੈ ਅਰਾਧੀ ਸੁਖ ਪੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਸੁੱਖ ਵਿਚ ਸੂਕ ਮਨਾਈ ਇਹਨੂੰ ਕਹਿੰਦੇ ਨੇ ਸਾਈ ਦੇ ਭਾਣੇ ਵਿਚ ਰਹਿਣਾ ਹਜ਼ੂਰ ਕਹਿੰਦੇ ਨੇ ਸਿੱਖੋ ਭਗਤ ਵੀ ਹੋ ਜੇ ਸਤਿਗੁਰੂ ਵੀ ਹੋ ਜੇ ਤੇ ਮਹਾਂਪੁਰਸ਼ ਉਹ ਜਿਹੜਾ ਸਾਈ ਦੇ ਭਾਣੇ ਵਿਚ ਰਹਿੰਦਾ ਵਾਹ ਮੇਰੇ ਦਾਤਾ ਤੇਰੇ ਵਰਗਾ ਭਾਣਾ ਮੰਨਣ ਦੀ ਮਿਸਾਲ ਕਿਤੇ ਮਿਲੇਗੀ ਕਿਤੇ ਹੋਰ ਦੀ ਗੱਲ ਛੱਡ ਕੇ ਕਦੀ ਤੱਕੋ ਖਾਂ ਮੇਰੇ ਕਲਗੀ ਵਾਲੇ ਸਤਿਗੁਰੂ ਜੀ ਦੇ ਜੀਵਨ ਨੂੰ ਮੈਂ ਕਈ ਵਾਰੀ ਅਰਜ਼ ਕੀਤੀ ਏ ਸ਼ਾਇਦ ਇੱਥੇ ਵੀ ਕੀਤੀ ਹੋਵੇ ਮੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਵਰਗਾ ਰੱਬ ਦੀ ਰਜ਼ਾ ਵਿਚ ਕਿੰਨੇ ਰਹਿਣੇ ਤੇਰੇ ਵਰਗਾ ਭਾਣਾ ਮੰਨਣ ਵਾਲਾ ਕਿੱਥੋਂ ਨਜ਼ਰ ਆਏ ਤੇ ਬਾਕੀ ਰੱਬ ਸ਼ਾਬਾਸ਼ ਕਿਉਂ ਨਹੀਂ ਕਹੇਗਾ ਇੱਕ ਪਰਿਵਾਰ ਮੈਂ ਕਈ ਵਾਰੀ ਅਰਜ਼ ਕਰਨਾ ਪਰਿਵਾਰ ਦਾ ਕੋਈ ਬਜ਼ੁਰਗ ਚਲਾਣਾ ਕਰ ਜਾਏ ਨਾ ਤੇ ਆਪਾਂ ਕਹਿੰਦੇ ਹਾਂ ਕਿ ਓਨੀ ਦੇਰ ਤੱਕ ਸਤਿਕਾਰ ਨਾ ਕਰਿਓ ਜਿੰਨੇ ਦੇਰ ਤੱਕ ਬੱਚੇ ਇਕੱਠੇ ਨਾ ਹੋ ਜਾਣ ਇਹ ਹੈ ਤਾਂ ਮਿੱਟੀ ਪਰ ਕਹਿੰਦੇ ਆ ਘੱਟੋ ਘੱਟ ਜਾਣ ਲੱਗਿਆ ਤਾਂ ਮੂੰਹ ਤਾਂ ਦੇਖ ਜਾਏ ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਜ ਦਾ ਮਨੁੱਖ ਭਾਵੇਂ ਅਲਪ ਬੁੱਧੀ ਵਾਲਾ ਤੇਰੇ ਕੀਤਿਆਂ ਤੇ ਤਰਕ ਕਰਦਾ ਪਿਆ ਹੈ ਪਰ ਤੇਰੇ ਵਰਗਾ ਜੀਵਨ ਤੇਰੇ ਵਰਗੀ ਰਜ਼ਾ ਕਿੰਨੇ ਮੰਨੀ ਦੇਖ ਮੇਰੇ ਸਾਈ ਸੱਤਾਂ ਦਿਨਾਂ ਤੋਂ ਘੱਟ ਸਮੇਂ ਤੇ ਇਕੱਲੇ ਤੇਰੇ ਪਰਿਵਾਰ ਦੇ ਪੰਜ ਜੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੈ ਪੀਂਦੇ ਨੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਚ ਛੋਟੇ ਸਾਹਿਬਜ਼ਾਦੇ ਰਿਹੰਦ ਦੀਆਂ ਨੀਆਂ ਦੇ ਵਿਚ ਮਾਤਾ ਗੁਜਰੀ ਜੀ ਅੰਡੇ ਬੁਰਜ ਤੇ ਇਹ ਕਮਾਲ ਦੀ ਗੱਲ ਇਹ ਵੇ ਕਿ ਪੰਜਾਂ ਜੀਆਂ ਦੇ ਸਤਿਕਾਰ ਹੋਏ ਨੇ ਤੇ ਕਿਸੇ ਦੇ ਅੰਤਲੇ ਵੇਲੇ ਨਾਂਬੂ ਲਾਣ ਲਈ ਮੇਰਾ ਕਲਗੀ ਵਾਲਾ ਆਪ ਨਹੀਂ ਪਹੁੰਚਿਆ ਪਰ ਸਾਈ ਦੀ ਰਜ਼ਾ ਕੀ ਹੋ ਜੀ ਸਭ ਕੁਝ ਦੇ ਕੇ ਇਸ ਕਹਿੰਦਾ ਪਿਆ ਮੇਰੇ ਦਾਤਾ ਮਿੱਤਰ ਪਿਆਰੇ ਨੂੰ ਆਲ ਮੁਰੀਦਾਂ ਦਾ ਕਹਿਣਾ ਮੇਰੇ ਮਾਲਕ ਜੀ ਉਸ ਦਿਨ ਰੋਗ ਰਜ਼ਾਈਆਂ ਦੇ ਓਡਣ ਨਾਗ ਨਿਵਾਸਾਂ ਦੇ ਰਹਿਣਾ ਫੂਲ ਸੁਰਾਈ ਖੰਜਰ ਪਿਆਲਾ ਬਿੰਗ ਕਿਸਾਈਆਂ ਦਾ ਸਹਿਣਾ ਪਰ ਦਾਤਾ ਯਾਰ ਵੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਇਹੋ ਜੀ ਰਜ਼ਾ ਕਹਿਣ ਲੱਗੇ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ ਤੇ ਦਾਤਾ ਜਿਹੜਾ ਫਿਰ ਭਾਣੇ ਵਿਚ ਰਹਿੰਦਾ ਸਾਹਿਬ ਕਹਿੰਦੇ ਨੇ ਅਗਲੀ ਕਿਰਪਾ ਹੁੰਦੀ ਏ ਆਨੰਦ ਉਹਨੂੰ ਅੰਦਰ ਦਾ ਖੇੜਾ ਮਿਲਦਾ ਅਨਹਦ वजे वाजे ओदे अंदर अनहद नाद प्या वजदा है, साई दा नाम ओदे अंदर गूंजदा है, आनंद अनहद वजे वाजे ते भाणा मनण वाले नू अर आप गल मिलावे, मेरा वैगुरु आप ओनू अपने गले न ला लैंदा। साहब इथो तक गल करदे पए ने भाणे दी, अगे कहन लगे कि गुरमुखो तुसी पुत भाई परिवार मेरा, मैं इस करके अर्ज कर रहा जदों भी कोई चलाना करने ते जाना सब ने वे जेड़ा आया ए तां प्रसाद सारिया नू मिलने ही मिलना। कहन लगे तुसी पुत भाई परिवार मेरा, जदों इन्नी बचन कह ए भावना वालियां दियां अखां पार आईयां। साहब कहन लगे मेरे पुत्रो मेरे भरावो परिवार तुसी सारा मेरा, सिखो तुसी पुत भाई परिवार मेरा, मन वेखो कर निर्जास जीओ, अपने मन विच फैसला करके देख लो, और लिखिया परवाना फिरै नाहीं, जो मेरे मालक ने परवाना सदा चिकी भेज दिता है फिरै नाहीं, ओ ने हटना नहीं ओ अटल है, और लिखिया परवाना फिरै नाहीं। कहन लगे पर तुसी रोयो ना और जाए हर प्रपास जीओ। बाबा सुंदर इथे भाणे का अर्थ बन गया सतगुरु ने अपनी रजा विच अपना हुक्म दे के सतगुरु भाणे अपने बह परिवार सदाया परिवार नू कोल बुला लिया, सारे इकट्ठे हो गए ते फिर कीता की कहन लगे जदो सारे आ गए गुरु अमरदास जी का पवित्र चेहरा जगदा करदा चमकदा पिया तेज झलिया नहीं जांदा। कहन लगे सतगुरु भाणे अपने वह परिवार सदाया ते अखां भरिया देख के कहन लगे मत मैं पिछे कोई रोग सी ओ मैं मूल ना पाया, मेरे जान तो बाद मत मैं मता कोई पिछे रोग सी, मेनू मेरे शरीर नू तक के कोई रोयो ना, मत मैं पिछे कोई रोग सी ओ मैं मूल ना पाया, मूल दर से उका ही बिलकुल मेनू चंगा नहीं लगना, जेड़ा मेरे जान तो बाद रोवेगा ढां मारेगा कोई स्यापा करेगा। ए गुरु अमरदास आखिर जिन्हां नू एनिया दातां दे चले हो तुहाडे जान तो बाद उन्हां दे नेत्र तेजल नहीं होणगे? मेरा गुरु अमरदास कहिंदे ने नहीं, रोई दा ओनू है ओहदे लई जरूर रोवो जेड़ा मनुखा जन्म लै के तबाह करके तुर गया है, ते जेड़ा जिंदगी विच कमाई करके साईं दी गोद विच चला जाए ओहदे जान ते कदी रोणा नहीं। गुरमत ने हुण आपां देखने आं कई वारी ढाहां मारनियां बीबियां स्यापे कर दियां ने, गुरु साहिब ने बाणी विच प्रमाण दिते श्लोक 12 ते वधीक पढ़ने आं, कह लगे है करके ओ करेण गल्लां पिटण फिर खोहेण। जदों कोई चलाणा कर जाए ते बीबियां अपने मुंह ते हथ मार के पिटदियां ने कई कुछ बोलना, कह लगे गुरु नानक साहिब दी बाणी है ऐ दर ते हाय है कर दिया ने अपने चेहरे ते पिट दिया ने चेहरे नू, ऐ करके ओ करेण गल्ला पिटन फिर कोहेण केस पट दिया ने। ते साहब कहिंदे ने नहीं पहना नहीं बीबी नाओ लैन अर करन समाए, जिन्ना तू जा चुके दे पिछे वैन पाके बेहाल हो के रोनीए, जे किता इना समा भिज के साई दी याद भी जुड़ जाए तेरे चरना दी तूड़ अपने मथे ते ला लो, ऐ करके ओ करेण गल्ला पिटन सिर कोहेन लाओ नाओ लैन अर करन समाए, नानक तिन बलिहार है जाए। साहब किन्ने रोवन वाले जेतड़े मत मैं पिछे कोई रोवती, रोवन वाले जेतड़े सब बन्ने पंड प्राण, रोंदे क्यों ने? साहब ने बाबाणी विच इक बचन किता कहन लगे नानक बाबा रुन्ना जानिए ये रोवे लाए प्यारो, वा लेवे कारण बाबा रोईए रोवन सगल बेकारो। साहब कहिंदे जितन भी लोग रोंदे ने मर चुके नू घट रोंदे ने ओदियां लोड़ां नू ज्यादा रोंदे ने, जे जिउंदा हुंदा ते आ कम साडा होणा सी। साहब कहन लगे प्यारे इस रोण दा की लाभ है, हजूर ने तां बाणी विच बचन कीते ने कहन लगे ओही ओही क्या करो है होशी सोई, तुम रोवोगे उसको तुमको कौन रोई, धंधा पिटो भाइयो तुम कूड़ कमावो اونا سنی کت ہی تم لوگ سناو جیڑا مر چکا ہے اونوں روندے ہو او کوئی سندا پیا ہے لوکا چار نہ کرو ستگرو گرو امرداس کہندے نے مت میں پیچھے کوئی روکتی او میں مول نہ پایا ہن دیکھو کمائی دی کھیڈ کہن لگے اس کر کے رویو نا مت پہ جائے مت بگتا ہے جس مت کی پیج پاوے یہ دے ارث کی نے مت پہ جائے مت دار سے متر پہ جائے دا ارث پانا مت بگتا ہے گرو امرداس کہندے نے تسی روو گے حضور نے ادھارن دتی کہن لگے ایک منک نو بادشاہ دے دربار وچوں عزت دی کھلت ملدی ہووے سرپاؤ ملدا ہووے تے دوجے متر نو او دی وڈیائی دیکھ کے رونا چاہیدا ہے یا پرسن ہونا چاہیدا ہے ایک کہن لگے خوش ہونا چاہیدا ہے گرو امرداس کہندے نے سکھو مت پہ جائے جس نال اندروں دلوں مترتا ہووے او دی وڈیائی دیکھ کے مت بگتا ہے دوسرے متر خوش ہوندے نے پر خوش او ہوندا ہے جس مت کی پیج پاوے جنوں متر دی وڈیائی چنگی لگدی ہووے مت پہ جائے مت بگتا ہے جس مت کی پیج پاوے یا حضور کہن لگے تسی وچار دیکھو پت بھائی اے پترو بھراو تسی وچار کے دیکھ لو حضور کہن لگے ہر ست گرو پہناوے ہر دا ارتھ واہگرو ست گرو در تے گرو امرداس صاحب جی بابا سندر جی کہندے نے بابا امرداس کہندے نے وچار کے دیکھ لو اتو میرا واہگرو آپ مینوں سرپاؤ پاندا پیا او دے در تو ملدی وڈیائی دیکھ کے رویو نا او دے شکرانے بھی جڑ جائے مت پیج ہے مت بگتا ہے جس مت کی پیج پاوے تسی وچار دیکھو پت بھائی ہر ست گرو پہناوے ہن اگلی کرپا کی کیتی گرو رام داس جی نو کول بنایا پتر کول نے ست گرو پرتک ہوندا ہے یہ دا ارتھ گرو امرداس شریر وچ اجے موجود نے وہ راج آپ ٹکایا اپنا جڑا تخت اپنا سنگھاسن او دے تے گرو رام داس جی نو وراجمان کر دتا تے سکھاں نو کہ کیا سب سکھ بندپ پت بھائی رام داس پہری پایا سکھاں نو رشتے داراں نو پتراں نو بھراواں نو ساریاں نو کہہ دتا کہ گرو رام داس دے چرناں وچ جڑ جاؤ اج تو بعد جنہیں ساڈے دیدار پانے نے وہ گرو رام داس جی دے اندروں پایو اج دیاں دو پوڑیاں دا بھاو کیندری بھاو کہ رب دی رضا وچ رہن وچ سوکھی یہ ترلے لیں گا لے تا پھر بھی انہیں جانا سدا آنا یہ دوسری گل کہ جدو کوئی چلانا کر جائے رو نہ سبب دی ٹیک لے اگلے پرسنگ وچ اگلے اتوار گرو امرداس دسن گے کہ میرے تو بعد کرنا کی ہے جو خاص کر کے وہ پوتر بچن واچن والے سنگ والے ہون گے انیاں بینتیاں پروان کریا جی واہ گرو جی کا خلسا واہ گرو جی کا